ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗ ਰਸਮਾਨ ਰਹੀ ਗੁਰੂ ਰੂਪ ਸਾਧ ਸੰਗਤ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊ ਜੀਆਂ ਦੁਆਰਾ ਲਿਖੀਆਂ 132 ਅਨੁਭਵੀ ਵਿਚਾਰਾਂ ਵਿੱਚੋਂ ਅੱਜ ਦਾ ਵਿਸ਼ਾ ਹੈ ਸ਼ਬਦ। ਮਹਾਂਪੁਰਖਾਂ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ 9 ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ ਪਹਿਲੇ ਭਾਗ ਨਾਲ ਅਸੀਂ ਸਾਂਝ ਕਰਾਂਗੇ। ਗੁਰ ਕਾ ਸ਼ਬਦ ਕੋ ਵਿਰਲਾ ਬੂਝੈ, ਆਓ ਸਾਰੇ ਪਿਆਰ ਤੇ ਇਕਾਗਰਤਾ ਨਾਲ ਸਰਵਣ ਕਰੀਏ। ਸਾਡੇ ਹਿਰਦੇ ਵਿੱਚ ਪਹਿਲਾ ਵਲਵਲਾ ਉਪਜਦਾ ਹੈ, ਬੁੱਧੀ ਇਸ ਦੀ ਛਾਨਬੀਨ ਕਰਕੇ ਖਿਆਲ ਦਾ ਰੂਪ ਦਿੰਦੀ ਹੈ, ਤੇ ਫਿਰ ਜਦੋਂ ਅਸੀਂ ਇਸ ਖਿਆਲ ਨੂੰ ਪ੍ਰਗਟ ਕਰਨਾ ਚਾਹੁੰਦੇ ਹਾਂ ਤਾਂ ਇਸ ਨੂੰ ਆਪਣੀ ਬੋਲੀ ਤੇ ਅੱਖਰਾਂ ਦੁਆਰਾ ਰਸਨਾ ਨਾਲ ਬੋਲ ਕੇ ਜਾਂ ਲਿਖ ਕੇ ਪ੍ਰਗਟ ਕਰਦੇ ਹਾਂ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਵਲਵਲੇ ਜਾਂ ਖਿਆਲ ਹੀ ਅਸਲੀ ਵਸਤੂ ਹਨ। ਸਾਡੀ ਬੋਲੀ ਅਥਵਾ ਸ਼ਬਦ ਤੇ ਅੱਖਰ ਇਹਨਾਂ ਖਿਆਲਾਂ ਦੇ ਪ੍ਰਗਟਾਉਣ ਦੇ ਸਾਧਨ ਰੂਪ ਹੀ ਹਨ। ਹਾਂਜੀ, ਸਾਡੇ ਵਲਵਲੇ ਜਾਂ ਖਿਆਲ ਹੀ ਅਸਲੀ ਵਸਤੂ ਹਨ। ਸਾਡੀ ਬੋਲੀ, ਸ਼ਬਦ ਤੇ ਅੱਖਰ ਸਿਰਫ ਇਹਨਾਂ ਖਿਆਲਾਂ ਦੇ ਪ੍ਰਗਟਾਉਣ ਦੇ ਸਾਧਨ ਰੂਪ ਹਨ। ਇਹ ਸਾਰੀ ਕਿਰਿਆ ਸਰਗੁਣ ਦੁਨੀਆ ਦਾ ਕਰਤਵ ਹੈ ਅਥਵਾ ਤ੍ਰੈ ਗੁਣਾਂ ਦੀ ਖੇਲ ਹੈ। ਇਸ ਤੋਂ ਉੱਪਰ ਆਤਮਕ ਦੁਨੀਆ ਦੀ ਖੇਲ ਹੋਰਵੇਂ ਹੈ। ਹਾਂਜੀ, ਇਸ ਤੋਂ ਉੱਪਰ ਆਤਮਕ ਦੁਨੀਆ ਦੀ ਖੇਲ ਹੋਰਵੇਂ ਹੈ। ਪਰਮਾਤਮਾ ਦਾ ਸਰੂਪ ਆਤਮ ਪ੍ਰਕਾਸ਼ ਹੈ, ਜੋ ਸ਼ਬਦ ਜਾਂ ਨਾਮ ਦੁਆਰਾ ਪ੍ਰਕਾਸ਼ ਜਾਂ ਪਰਵਿਰਤ ਹੁੰਦਾ ਹੈ। ਮਾਇਆ ਦੇ ਘੋਰ ਅੰਧਕਾਰ ਵਿੱਚ ਜਦੋਂ ਕਦੇ ਸਾਡੇ ਉਨਮਨ ਉੱਤੇ ਇਸ ਆਤਮਕ ਪ੍ਰਕਾਸ਼ ਦੀ ਲਿਸ਼ਕ ਪੈਂਦੀ ਹੈ ਤਾਂ ਇਸ ਨੂੰ ਅਨੁਭਵ ਕਿਹਾ ਜਾਂਦਾ ਹੈ। ਗੁਰਬਾਣੀ ਅਨੁਸਾਰ ਆਤਮਕ ਪ੍ਰਕਾਸ਼ ਦੇ ਚਲਕਾਰਿਆਂ ਨੂੰ ਅਨੁਭਵ ਕਰਨਾ ਹੀ ਸ਼ਬਦ ਦਾ ਬੁੱਝਣਾ, ਸ਼ਬਦ ਦਾ ਸੀਜਣਾ, ਚੀਨਣਾ, ਪਹਿਚਾਨਣਾ, ਵਿਚਾਰਨਾ, ਕਮਾਉਣਾ ਆਖਿਆ ਗਿਆ ਹੈ, ਨਾ ਕਿ ਬੁੱਧੀ ਨਾਲ ਸਮਝਣਾ। ਗੁਰਬਾਣੀ ਅਨੁਸਾਰ ਆਤਮਕ ਪ੍ਰਕਾਸ਼ ਦੇ ਚਲਕਾਰਿਆਂ ਨੂੰ ਅਨੁਭਵ ਕਰਨਾ, ਸ਼ਬਦ ਦਾ ਬੂਝਣਾ, ਸੀਜਣਾ, ਚੀਨਣਾ, ਪਹਿਚਾਨਣਾ, ਵਿਚਾਰਨਾ ਤੇ ਕਮਾਇਆ ਆਖਿਆ ਗਿਆ ਹੈ, ਨਾ ਕਿ ਬੁੱਧੀ ਨਾਲ ਸਮਝਣਾ। ਚੀਨਤ ਚੀਤ ਨਿਰੰਜਨ ਲਾਇਆ, ਕਹੋ ਕਬੀਰ ਤੋ ਅਨੁਭਵ ਪਾਇਆ। ਪੜੀਐ ਗੁਣੀਐ ਨਾਮ ਸਭ ਸੁਣੀਐ, ਅਨੁਭਵ ਭਾਉ ਨ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰ ਸੈ ਨ ਪਰਸੈ। ਬਾਹਰ ਟੂੰਡਨ ਤੇ ਛੂਟ ਪਰੇ, ਗੁਰ ਘਰ ਹੀ ਮਾਇ ਦਿਖਾਇਆ ਥਾ, ਅਨੁਭਵ ਅਚਰਜ ਰੂਪ ਪ੍ਰਭ ਪੇਖਿਆ, ਮੇਰਾ ਮਨ ਛੋੜ ਨ ਕਥੂ ਜਾਇਆ ਥਾ। ਗੁਰਬਾਣੀ ਆਤਮ ਪ੍ਰਕਾਸ਼ ਦੇ ਅਨੁਭਵ ਵਿੱਚੋਂ ਉਚਰੀ ਗਈ ਹੈ, ਇਸ ਲਈ ਸਾਡੀ ਬੁੱਧੀ ਸੀਮਤ ਬੁੱਧੀ ਦੀ ਛਾਣਬੀਣ ਸਮਝ ਤੇ ਪਕੜ ਤੋਂ ਪਰੇ ਹੈ। ਹਾਂਜੀ, ਗੁਰਬਾਣੀ ਆਤਮ ਪ੍ਰਕਾਸ਼ ਦੇ ਅਨੁਭਵ ਵਿੱਚੋਂ ਉਚਰੀ ਗਈ ਹੈ, ਇਸ ਲਈ ਸਾਡੀ ਸੀਮਤ ਬੁੱਧੀ ਦੀ ਛਾਣਬੀਣ ਸਮਝ ਤੇ ਪਕੜ ਤੋਂ ਪਰੇ ਹੈ। ਇਸੇ ਕਾਰਨ ਅਸੀਂ ਗੁਰਬਾਣੀ ਦੇ ਡੂੰਘੇ, ਗੁੱਝੇ ਅਧਿਆਤਮਕ ਅਰਥਾਂ, ਭੇਦਾਂ, ਭਾਵਾਂ ਤੋਂ ਅਣਜਾਣ ਹਾਂ ਤੇ ਗੁਰਬਾਣੀ ਦੀਆਂ ਡੂੰਘਿਆਈਆਂ ਦੇ ਗੁੱਝੇ ਭਾਵਾਂ ਤੇ ਭੇਦਾਂ ਦਾ ਰਸ ਮਾਨਣ ਤੋਂ ਅਸਮਰੱਥ ਹਾਂ। ਅਸੀਂ ਆਪੋ ਆਪਣੀ ਬੁੱਧੀ ਦੁਆਰਾ ਗੁਰਬਾਣੀ ਦੇ ਅੱਖਰੀ ਤੇ ਭਾਵ ਅਰਥ ਵਿਚਾਰ ਕਰਕੇ ਹੀ ਸੰਤੁਸ਼ਟ ਹੋਏ ਬੈਠੇ ਹਾਂ। ਗੁਰਬਾਣੀ ਵਿੱਚ ਸ਼ਬਦ ਤੇ ਨਾਮ ਅੱਖਰਾਂ ਦਾ ਜ਼ਿਕਰ ਬੇਅੰਤ ਵਾਰੀ ਆਇਆ ਹੈ ਤੇ ਹੋਰਨਾਂ ਅੱਖਰਾਂ ਦੀ ਤਰ੍ਹਾਂ ਸ਼ਬਦ ਅੱਖਰ ਦਾ ਵੀ ਅਸੀਂ ਅਲਪ ਬੁੱਧੀ ਨਾਲ ਅਰਥ ਕਰਦੇ ਤੇ ਸੁਣਦੇ ਹਾਂ, ਜਿਸ ਕਾਰਨ ਜਗਿਆਸੂਆਂ ਵਿੱਚ ਸ਼ਬਦ ਅੱਖਰ ਬਾਬਤ ਭਰਮ ਭੁਲੇਖੇ ਪਏ ਹੋਏ ਹਨ। ਗੁਰਬਾਣੀ ਵਿੱਚ ਇਸ ਦੀ ਇਉਂ ਪ੍ਰੋੜਤਾ ਕੀਤੀ ਗਈ ਹੈ, ਸ਼ਬਦ ਨਾ ਚੀਨੇ ਕਥਨੀ ਬਦਨੀ ਕਰੇ, ਬਿਖਿਆ ਮਾਏ ਸਮਾਨ, ਸ਼ਬਦ ਸੂਜੇ ਤਾਂ ਮਨ ਸਿਉਂ ਲੂਜੈ, ਮਨਸਾ ਮਾਰ ਸਮਾਵਣਿਆ। ਗੁਰ ਕਾ ਸ਼ਬਦ ਕੋ ਵਿਰਲਾ ਬੂਝੈ, ਆਪ ਮਾਰੇ ਤਾਂ ਤ੍ਰਿਭਵਨ ਸੂਝੈ, त्रैगुण पढ़ै हर तत् न जाने, मूलों पूले गुर शब्द न पछाने। माया तारी अत अन्ना बोला, शब्द न सुनी बौरोल कचोला। उपदेश करे आप न कमावे, तत् शब्द न पछाने। एक शब्द तू चीने नाही, फिर जूनी आवेगा। शब्द न जाने से अन्ने बोले, से कित आए संसारा। मूर्ख शब्द न चीनई, सूझ बूझ न काए। जब लग शब्द भेद नहीं आया, तब लग काल संताए। पल पंकज मैं नाम छडाए, जे गुर शब्द सिंझापे। गुरबाणी दी अनुपवी रोशनी विच शब्द अखर दी विचार करन दा इस लेख विच उद्यम कीता जांदा है। गुरबाणी विच शब्द अखर दे नाल कई विशेषण लगाए गए हैं, जिवें गुर शब्द, सच शब्द, अनहद शब्द, एक शब्द, तत् शब्द, पूरा शब्द, खेवट शब्द, निरपौ शब्द, साहिब शब्द, अलख शब्द, करारा शब्द, लंगर शब्द, रतन शब्द, पतार शब्द, शीतल शब्द, अपार शब्द, दाता शब्द, बोहित शब्द, निशान शब्द, अंकश शब्द, अविनाशी शब्द, मीठा शब्द, महारस शब्द, औखद शब्द आदि। शब्द अखर ते उना दे विशेषणा दे अनुपवी भाव अर्थां नूं सुनन, विचारन, पछाणन, बुझन, सीजन, कमाउन, मानन लई अनुभव सोजी दी लोड़ है। हाँ जी, शब्द अखर दे विशेषणा दे अनुपवी भाव अर्थां नूं सुनन, विचारन, पछाणन, बुझन, सीजन, कमाउन ते मानन लई अनुपवी सोजी दी लोड़ है। पर आम तौर ते असी उस तत् शब्द दे अखरी स्वरूप नूं अपनी अलपग बुद्धि नाल सुनना, समझना, अर्थाउना, विचारना समझी बैठे हाँ। पर असल विच तत् शब्द दा कोई गुज्जा भेद है, जिसनूं केवल अनुभव द्वारा ही जाणिया, बुझिया, चीनिया, सीजिया, पहचानिया, विचारिया, कमाया, पुंचिया, त्याया ते माणिया जा सकता है। जद तक साडे अंतर आत्मे अनुभव प्रकाश नहीं होंदा, तद तक असी सरगुण गुणिया विच विचरदे होए गुर शब्द दे अखरी स्वरूप गुरबाणी दे लड़ लगना है। हाँ जी, जद तक साडे अंतर आत्मे अनुभव प्रकाश नहीं होंदा, तद तक असी सरगुण दुनिया विच विचरदे होए गुर शब्द दे अखरी स्वरूप गुरबाणी दे लड़ लगना है। गुरबाणी दा पाठ, गुरबाणी दा कीर्तन, विचार ते अर्थ समझण ते समझाउण दी केवल लोड़ ही नहीं, सगों ए अध्यात्मक पंध लई लाजमी है। सत संगत ते सिमरन ही अनुपवी देश या आत्मक मंडल वल ले जान दा साधन है। हाँ जी, सत संगत ते सिमरन ही अनुपवी देश या आत्मक मंडल वल ले जान दा साधन है। साडे लई इना दोहां मानसिक ते आत्मक मंडलां दी क्रिया दा सही ज्ञान होना जरूरी है, ते इस ज्ञान द्वारा असी अपना आत्मक जीवन टालना है। सिख जगत विच बहुत सारे लोग मानसिक ते शरीरक कालना नूं धार्मिक मंजिल समझ के संतुष्ट हन। हाँ जी, सिख जगत विच बहुत सारे लोग मानसिक ते शरीरक कालना नूं ही धार्मिक मंजिल समझ के संतुष्ट बने बैठे हन। पर असल विच शरीरक ते मानसिक कालना यतन हन, नतीजा नहीं। ए साधन हन, पूर्णता नहीं। ए पौड़ियां हन, शिखर नहीं। हाँ जी, ए क्लासां हन, डिग्री नहीं। ज्ञान है प्राप्ति नहीं, यात्रा है मंजिल नहीं, फुल है महक नहीं, फल है रस नहीं। शरीरक ते मानसिक कालना, साड़ी मंजिल अनुपवी प्रकाश द्वारा तुर इलाही मंडल विच पहुंच के हरी विच समावना है। हाँ जी, साड़ी मंजिल अनुपवी प्रकाश द्वारा तुर इलाही मंडल विच पहुंच के हरी विच समावना है। गुरबाणी विच शब्द दे अनेकां पक्ष दर्शाए गए हैं, जिवें ਸ਼ਬਦ ਗੁਰੂ ਹੈ, ਪ੍ਰਕਾਸ਼ ਹੈ, ਰਵ ਰਿਹਾ ਭਰਪੂਰ ਹੈ, ਸ਼ਬਦ ਨਿਰਮਲ ਹੈ, ਨਾਮ ਹੈ, ਅੰਮ੍ਰਿਤ ਹੈ, ਆਤਮ ਰਸ ਹੈ, ਆਤਮ ਰੰਗ ਹੈ। ਹਾਂਜੀ, ਤੁਰਕੀ ਬਾਣੀ ਹੈ, ਸ਼ਬਦ ਜੋਤ ਹੈ, ਤੱਤ ਹੈ, ਪੂਰਾ ਹੈ, ਨਿਰਭਉ ਹੈ, ਅਬਨਾਸੀ ਹੈ, ਨਿਰਮਲ ਨਾਦ ਹੈ, ਦਾਤਾ ਹੈ। ਸ਼ਬਦ ਸੱਚੀ ਗੁਰਮਤ ਹੈ, ਪ੍ਰੇਮ ਪਦਾਰਥ ਹੈ, ਕਰਾਰਾ ਹੈ, ਹੀਰਾ ਰਤਨ ਹੈ, ਲੰਗਰ ਹੈ, ਨਿਸ਼ਾਨ ਹੈ, ਆਤਮਾ ਹੈ, ਖੇਵਟ ਹੈ, ਬੋਹਿਤ ਹੈ, ਬਖਸ਼ਿਸ਼ ਹੈ, ਸਦਾ ਨਿਭਦਾ ਹੈ। ਹਾਂਜੀ, ਸ਼ਬਦ ਸਦਾ ਨਿਭਦਾ ਹੈ, ਅੰਤਰ ਧਿਆਨ ਹੈ, ਅਖੁੱਟ ਧਨ ਹੈ, ਭਗਤੀ ਭੰਡਾਰ ਹੈ, ਚਰਨ ਕਮਲ ਹੈ। ਸ੍ਰਿਸ਼ਟੀ ਰਚਨ ਤੋਂ ਪਹਿਲਾਂ ਨਿਰੰਕਾਰ ਜੁਗਾਂ ਜੁਗਾਂਤਰਾਂ ਤੋਂ ਕੇਵਲ ਆਪਣੇ ਆਪ ਬਿਸਮਾਦੀ ਸੁਨ ਸਮਾਜ ਸਰੂਪ ਵਿੱਚ ਲੀਨ ਰਿਹਾ। ਦ੍ਰਿਸ਼ਟ ਤੇ ਅਦ੍ਰਿਸ਼ਟ ਸੰਸਾਰ ਕੁਝ ਵੀ ਨਹੀਂ ਸੀ। ਨਿਰੰਕਾਰ ਦੀ ਇਸ ਅਚਰਜ ਅਦਭੁਤ ਸਰੂਪ ਨੂੰ ਗੁਰਬਾਣੀ ਵਿੱਚ ਇਉਂ ਬਿਆਨਿਆ ਗਿਆ ਹੈ, ਆਦ ਕੋ ਬਿਸਮਾਦ ਵਿਚਾਰ ਕਥੀਅਲੇ ਸੁਨ ਨਿਰੰਤਰ ਵਾਸ ਲਿਆ, ਅਰਬਦ ਨਰਬਦ ਤੁੰਦੂ ਕਾਰਾ ਤਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਨ ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਏਂਦਾ, ਕੇਤੜਿਆਂ ਦਿਨ ਗੁਪਤ ਕਹਾਇਆ ਕੇਤੜਿਆਂ ਦਿਨ ਸੁਨ ਸਮਾਇਆ, ਕੇਤੜਿਆਂ ਦਿਨ ਤੁੰਦੂ ਕਾਰਾ ਆਪੇ ਕਰਤਾ ਪ੍ਰਗਟੜਾ। ਮਨ ਚਿੱਤ ਬੁੱਧੀ ਅੱਖਰ ਰੂਪ ਰੰਗ ਰੇਖ ਪੇਖ ਆਹਤ ਨਾਦ ਤੋਂ ਪਰੇ ਤਤ ਰੂਪ ਸ਼ਬਦ ਪਹਿਲਾਂ ਸਿਰਜਨਹਾਰ ਨਿਰੰਕਾਰ ਦੀ ਸੁਨ ਸਮਾਦ ਦੀ ਅਵਸਥਾ ਵਿੱਚ ਵਸਦਾ ਸੀ। ਰੂਪ ਨਾ ਰੇਖਿਆ ਜਾਤ ਨਾ ਹੋਈ ਤੋ ਅਕੂਲੀਨ ਰਹਿਤੋਂ ਸ਼ਬਦ ਸੁਸਾਰ। ਸਿੱਧ ਗੋਸ਼ਟ ਵਿੱਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਗੁਰੂ ਮਤ ਪ੍ਰਥਾਏ ਸਿੱਧਾਂ ਨੇ ਅਨੇਕਾਂ ਪ੍ਰਸ਼ਨ ਕੀਤੇ ਜਿਸ ਦਾ ਕੇਵਲ ਸੰਖੇਪ ਵਰਣਨ ਇੱਥੇ ਕੀਤਾ ਹੈ। ਪਹਿਲਾ ਪ੍ਰਸ਼ਨ, ਇਸ ਮਤ ਦਾ ਮੁੱਢ ਕੀ ਹੈ? ਦੂਸਰਾ ਪ੍ਰਸ਼ਨ, ਇਹ ਮਤ ਕਦੋਂ ਚੱਲਿਆ? ਤੀਸਰਾ ਪ੍ਰਸ਼ਨ, ਤੁਹਾਡਾ ਗੁਰੂ ਕੌਣ ਹੈ? ਚੌਥਾ, ਚੇਲੇ ਕਿਸ ਤਰ੍ਹਾਂ ਬਣੀਦਾ ਹੈ? ਸਿੱਧ ਗੋਸ਼ਟ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਥਾਏ ਸਿੱਧਾਂ ਨੇ ਅਨੇਕਾਂ ਇਹ ਪ੍ਰਸ਼ਨ ਕੀਤੇ। ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ। ਇਹਨਾਂ ਪ੍ਰਸ਼ਨਾਂ ਦਾ ਉੱਤਰ ਗੁਰੂ ਨਾਨਕ ਸਾਹਿਬ ਨੇ ਇਉਂ ਦਿੱਤਾ ਹੈ। ਇਸ ਮਤ ਦਾ ਮੁੱਢ ਕੀ ਹੈ? ਗੁਰੂ ਨਾਨਕ ਸਾਹਿਬ ਦਾ ਉੱਤਰ, ਇਸ ਮਤ ਦਾ ਨਾਮ ਸਤਿਗੁਰ ਮਤ ਹੈ। ਭਾਵ, ਇਸ ਮਤ ਦਾ ਮੁੱਢ ਜਾਂ ਸੰਚਾਲਕ ਅਕਾਲ ਪੁਰਖ ਆਪ ਹੀ ਹੈ। ਦੂਸਰਾ ਪ੍ਰਸ਼ਨ, ਇਹ ਮਤ ਕਦੋਂ ਚੱਲਿਆ? ਗੁਰੂ ਨਾਨਕ ਸਾਹਿਬ ਦਾ ਉੱਤਰ, ਜਦੋਂ ਤੋਂ ਪਵਨ ਬਣੀ ਹੈ ਜਾਂ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਉਦੋਂ ਦਾ ਇਹ ਮਤ ਚੱਲਿਆ ਆ ਰਿਹਾ ਹੈ। ਇਸ ਲਈ ਗੁਰੂ ਨਾਨਕ ਸਾਹਿਬ ਦਾ ਸ਼ਬਦ ਗੁਰੂ ਮਤ ਕੇਵਲ 500 ਸਾਲ ਪੁਰਾਣਾ ਨਹੀਂ ਹੈ, ਇਹ ਸ਼ਬਦ ਬਾਣੀ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਤੇ ਹੋਰ ਅਨੇਕਾਂ ਅਵਤਾਰਾਂ ਸੰਤਾਂ ਭਗਤਾਂ ਮਹਾਂਪੁਰਖਾਂ ਨੂੰ ਹਰੇਕ ਯੁੱਗ ਵਿੱਚ ਅਨੁਭਵ ਹੁੰਦਾ ਰਿਹਾ ਹੈ। ਗੁਰੂ ਨਾਨਕ ਸਾਹਿਬ ਨੇ 10 ਜਾਮਿਆਂ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਰੂਪ ਵਿੱਚ ਇਸ ਅਲੋਪ ਹੋ ਰਹੇ ਸ਼ਬਦ ਗੁਰਮਤ ਨੂੰ ਮੁੜ ਸੁਰਜੀਤ ਕਰਕੇ ਪ੍ਰਚਲਿਤ ਕੀਤਾ ਤੇ ਇਸ ਦੀ ਅਤਿਅੰਤ ਵਡਿਆਈ ਕੀਤੀ ਤੇ ਅਹਿਮੀਅਤ ਦਿੱਤੀ। ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਪਵਨ ਸਾਜਿਆ ਘਟ ਘਟ ਜੋਤ ਸਮੋਏ। ਸਿੱਧਾਂ ਦਾ ਤੀਸਰਾ ਪ੍ਰਸ਼ਨ, ਤੁਹਾਡਾ ਗੁਰੂ ਕੌਣ ਹੈ? ਗੁਰੂ ਨਾਨਕ ਸਾਹਿਬ ਦਾ ਉੱਤਰ, ਸਾਡਾ ਗੁਰੂ ਸ਼ਬਦ ਹੈ। ਚੌਥਾ ਪ੍ਰਸ਼ਨ, ਚੇਲਾ ਕਿਸ ਤਰ੍ਹਾਂ ਬਣੀਦਾ ਹੈ? ਗੁਰੂ ਨਾਨਕ ਸਾਹਿਬ ਦਾ ਉੱਤਰ, ਸ਼ਬਦ ਗੁਰੂ ਵਿੱਚ ਸੁਰਤ ਜੋੜਨਾ ਜਾਂ ਸ਼ਬਦ ਦੇ ਅਨਹਦ ਨਾਦ ਵਿੱਚ ਸੁਰ ਹੋਣਾ ਚੇਲਾ ਬਣਨਾ ਹੈ। ਹਾਂਜੀ, ਸ਼ਬਦ ਗੁਰੂ ਵਿੱਚ ਸੁਰਤ ਜੋੜਨਾ ਜਾਂ ਸ਼ਬਦ ਦੇ ਅਨਹਦ ਨਾਦ ਵਿੱਚ ਸੁਰ ਹੋਣਾ ਚੇਲਾ ਬਣਨਾ ਹੈ। ਪਵਨ ਅਰਮ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਉੱਪਰ ਦੱਸੇ ਹੋਏ ਸ਼ਬਦ ਤੋਂ ਸਾਰੀ ਸ੍ਰਿਸ਼ਟੀ ਬਣੀ ਹੈ। ਸ਼ਬਦ ਵਿੱਚ ਹੀ ਸਮਾ ਜਾਂਦੀ ਹੈ ਤੇ ਫਿਰ ਦੁਬਾਰਾ ਸ਼ਬਦ ਤੋਂ ਉਤਪੰਨ ਹੁੰਦੀ ਹੈ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਸਿੱਧਾਂ ਦਾ ਅਗਲਾ ਪ੍ਰਸ਼ਨ ਸੀ ਕਿ ਇਸ ਸ਼ਬਦ ਦਾ ਵਾਸਾ ਕਿੱਥੇ ਹੈ? ਤਾਂ ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ ਕਿ ਸ਼ਬਦ ਸਾਡੇ ਤੁਰ ਅੰਤਰ ਆਤਮਾ ਵਿੱਚ ਵਸਦਾ ਹੈ। ਹਾਂਜੀ, ਸ਼ਬਦ ਸਾਡੇ ਤੁਰ ਅੰਤਰ ਆਤਮਾ ਵਿੱਚ ਵਸਦਾ ਹੈ ਤੇ ਬਾਹਰ ਸ੍ਰਿਸ਼ਟੀ ਵਿੱਚ ਵੀ ਸਾਰੇ ਓਤ ਪੋਤ ਪਰਵਿਰਤ ਹੈ। ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਈ ਕੋ ਥਾਉ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਉੱਪਰਲੇ ਗੁਰਬਾਣੀ ਦੇ ਪ੍ਰਮਾਣਾਂ ਤੋਂ ਇਹ ਸੁੱਤੇ ਸਿੱਧ ਸਪਸ਼ਟ ਹੋ ਜਾਂਦਾ ਹੈ ਕਿ ਪਰਮਾਤਮਾ ਸ਼ਬਦ ਨਾਮ ਜੋਤ ਦੇ ਸਰੂਪ ਦੁਆਰਾ ਸਾਡੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿੱਚ ਰਵ ਰਿਹਾ ਭਰਪੂਰ ਹੈ। ਸਾਇੰਸਦਾਨਾਂ ਨੇ ਮਾਦੇ ਨੂੰ ਬਰੀਕ ਤੋਂ ਬਰੀਕ ਤੋੜ ਕੇ ਇਹ ਸਿੱਧ ਕੀਤਾ ਹੈ ਕਿ ਇਹ ਠੋਸ ਮਾਦਾ ਅਦ੍ਰਿਸ਼ਟ ਸੂਖਮ ਪ੍ਰੋਟੋਨਸ, ਨਿਊਟ੍ਰੋਨਸ, ਇਲੈਕਟ੍ਰੋਨਸ ਆਦਿ ਬਾਰੀਕ ਸੂਖਮ ਅਣੂਆਂ ਦਾ ਬਣਿਆ ਹੋਇਆ ਹੈ। ਇਹਨਾਂ ਵਿੱਚੋਂ ਪ੍ਰੋਟੋਨਸ, ਨਿਊਟ੍ਰੋਨਸ ਪਰਮਾਣੂ ਦੇ ਕੇਂਦਰ ਵਿੱਚ ਸਥਿਰ ਪਏ ਰਹਿੰਦੇ ਹਨ, ਪਰ ਇਲੈਕਟ੍ਰੋਨਸ ਪ੍ਰਕਾਸ਼ ਦੀ ਰਫ਼ਤਾਰ ਨਾਲ ਸਦਾ ਹੀ ਕੇਂਦਰ ਦੇ ਆਲੇ ਦੁਆਲੇ ਚੱਕਰ ਲਾਉਂਦੇ ਰਹਿੰਦੇ ਹਨ। ਇਹਨਾਂ ਇਲੈਕਟ੍ਰੋਨਸ ਦੀ ਹਰਕਤ ਦੁਆਰਾ ਦੁਨੀਆ ਦੇ ਸਾਰੇ ਪਦਾਰਥ ਤੇ ਬਿਜਲੀ ਹੋਂਦ ਵਿੱਚ ਆਉਂਦੀ ਹੈ। ਭਾਵੇਂ ਇਲੈਕਟ੍ਰੋਨਸ ਦੀ ਸੂਖਮ ਅਦ੍ਰਿਸ਼ਟ ਹਰਕਤ ਹੀ, ਵਾਈਬ੍ਰੇਸ਼ਨ ਹੀ ਮਾਦੇ ਤੇ ਬਿਜਲੀ ਦੀ ਸਥੂਲ ਤੇ ਦ੍ਰਿਸ਼ਟਮਾਨ ਸ਼ਕਤੀ ਦਾ ਮੂਲ ਹੈ। ਠੀਕ ਇਸੇ ਤਰ੍ਹਾਂ ਧਰਤੀ ਦੀ ਹਰ ਵਸਤੂ ਅਦ੍ਰਿਸ਼ਟ ਕਸ਼ਿਸ਼ ਜਾਂ ਤਰਤ ਖਿੱਚ ਦੇ ਅਧੀਨ ਹੈ, ਗ੍ਰੈਵੀਟੇਸ਼ਨਲ ਪੁੱਲ ਦੇ ਅਧੀਨ ਹੈ। ਹਰ ਵਸਤੂ ਦੇ ਪ੍ਰਮਾਣੂ ਵਿੱਚ ਇਸ ਖਿੱਚ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ। ਅਜਿਹੀ ਖਿੱਚ ਸਭ ਪਰਮਾਣੂਆਂ ਵਿੱਚ ਕੇਵਲ ਧਰਤੀ ਤੇ ਹੀ ਨਹੀਂ ਬਲਕਿ ਸਾਰੇ ਵਿਸ਼ਵ ਵਿੱਚ ਵਿਆਪਕ ਤੇ ਪ੍ਰਵਿਰਤ ਹੈ। ਪਦਾਰਥਕ ਖਿੱਚ ਚੁੰਬਕੀ ਖਿੱਚ ਦੀ ਤਰ੍ਹਾਂ ਇੱਕ ਅੰਨੇ ਨੇਮ ਅਨੁਸਾਰ ਕੰਮ ਕਰਦੀ ਹੈ। ਇਹੋ ਜਿਹੇ ਕੁਦਰਤੀ ਨਿਯਮ ਅਚੇਤ ਹੋਣ ਕਰਕੇ ਨਿਰੰਕਾਰੀ ਨਿਯਮਾਂ ਤੋਂ ਨਿਖੇੜੇ ਜਾ ਸਕਦੇ ਹਨ। ਇਹ ਉੱਪਰਲੀਆਂ ਦੋਨੋਂ ਉਦਾਹਰਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਠੋਸ ਮਾਦੇ ਵਿੱਚ ਵੀ ਸ਼ਕਤੀ ਕੰਮ ਕਰਦੀ ਹੈ, ਪਰ ਇਹ ਸ਼ਕਤੀ ਇਸ ਦੇ ਨਿਯਮ ਚੇਤਨ ਨਹੀਂ, ਕਿਉਂਕਿ ਇਹ ਬੁੱਧੀ ਤੇ ਵਲਵਲੇ ਤੋਂ ਵਾਂਝੇ ਹਨ। ਇਹਨਾਂ ਬਾਹਰਲੇ ਦਿਸਦੇ ਸੰਸਾਰਕ ਤੱਤਾਂ, ਐਲੀਮੈਂਟਸ ਤੇ ਇਹਨਾਂ ਦੇ ਅਚੇਤ ਨਿਯਮਾਂ ਦਾ ਚਾਲਕ ਇੱਕ ਹੋਰ ਸੱਤ ਚਿੱਤ ਆਨੰਦ ਸਰੂਪ ਪਰਮ ਤੱਤ ਹੈ। ਇਹਨਾਂ ਬਾਹਰਲੇ ਦਿਸਦੇ ਸੰਸਾਰਕ ਤੱਤਾਂ ਤੇ ਇਹਨਾਂ ਦੇ ਅਚੇਤ ਨਿਯਮਾਂ ਦਾ ਚਾਲਕ ਇੱਕ ਹੋਰ ਸੱਤ ਚਿੱਤ ਆਨੰਦ ਸਰੂਪ ਪਰਮ ਤੱਤ ਹੈ। ਇਹ ਜਿਉਂਦੀ ਜਾਗਦੀ ਆਤਮਕ ਜੀਵਨ ਰੋਂ ਅਨਹਦ ਧੁਨੀ ਦੇ ਰੂਪ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ। ਇਲਾਹੀ ਹੁਕਮ ਦੇ ਅਧੀਨ ਇਹੀ ਆਤਮਕ ਜੀਵਨ ਰੋਂ ਸਾਰੀ ਸ੍ਰਿਸ਼ਟੀ ਦੇ ਕੁਦਰਤੀ ਨਿਯਮਾਂ ਵਿੱਚ ਪਰਵਿਰਤ ਤੇ ਰਵ ਰਹੀ ਭਰਪੂਰ ਹੈ। ਹਾਂਜੀ, ਇਹ ਜਿਉਂਦੀ ਜਾਗਦੀ ਆਤਮਕ ਜੀਵਨ ਰੋਂ ਅਨਹਦ ਧੁਨੀ ਦੇ ਰੂਪ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ ਤੇ ਇਲਾਹੀ ਹੁਕਮ ਦੇ ਅਧੀਨ ਇਹੀ ਆਤਮਕ ਜੀਵਨ ਰੋਂ ਸਾਰੀ ਸ੍ਰਿਸ਼ਟੀ ਦੇ ਕੁਦਰਤੀ ਨਿਯਮਾਂ ਵਿੱਚ ਪਰਵਿਰਤ ਤੇ ਰਵ ਰਹੀ ਭਰਪੂਰ ਹੈ। ਗੁਰਬਾਣੀ ਅਨੁਸਾਰ ਇਸੇ ਪਰਮ ਤੱਤ ਜੀਵਨ ਰੋਂ ਅਨਹਦ ਧੁਨੀ ਰੁਨਚੁਨਕਾਰ ਅਕਲ ਕਲਾ ਬਾਣੀ ਨਾਮ ਹੁਕਮ ਦੇ ਗੁੱਜੇ ਸੂਖਮ ਪਰਮ ਤੱਤਾਂ ਦੇ ਪ੍ਰਵੇਸ਼ ਤੇ ਪ੍ਰਵਿਰਤੀ ਨੂੰ ਹੀ ਸ਼ਬਦ ਕਿਹਾ ਗਿਆ ਹੈ। ਹਾਂਜੀ, ਗੁਰਬਾਣੀ ਅਨੁਸਾਰ ਇਸੇ ਪਰਮ ਤੱਤ ਜੀਵਨ ਰੋਂ ਅਨਹਦ ਧੁਨੀ ਰੁਨਚੁਨਕਾਰ ਅਕਲ ਕਲਾ ਬਾਣੀ ਨਾਮ ਤੇ ਹੁਕਮ ਦੇ ਗੁੱਜੇ ਸੂਖਮ ਪਰਮ ਤੱਤਾਂ ਦੇ ਪ੍ਰਵੇਸ਼ ਤੇ ਪ੍ਰਵਿਰਤੀ ਨੂੰ ਹੀ ਸ਼ਬਦ ਕਿਹਾ ਗਿਆ ਹੈ। ਇੱਥੇ ਇੱਕ ਗੱਲ ਹੋਰ ਸਮਝਣ ਵਾਲੀ ਹੈ ਕਿ ਸਾਇੰਸਦਾਨਾਂ ਨੇ ਤਾਂ ਦਿਸਦੇ ਮਾਦੇ ਨੂੰ ਤੋੜ ਤੋੜ ਕੇ ਇਸ ਦੇ ਸੂਖਮ ਤੱਤ ਰੂਪ ਨਿਰਚੇਤਨ ਸ਼ਕਤੀ ਨੂੰ ਲੱਭਿਆ ਹੈ, ਪਰ ਭਗਤਾਂ ਨੇ ਸਿਮਰਨ ਦੁਆਰਾ, ਪ੍ਰੇਮਾ ਭਗਤੀ ਨਾਲ, ਅੰਤਰਮੁਖੀ ਹੋ ਕੇ ਅੰਦਰਿਸ਼ਟ ਖਿੰਡੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਆਪਣੇ ਅੰਦਰ ਹੀ ਜਾਗਤ ਜੋਤ ਤੇ ਪਰਮ ਤਤ ਰੂਪੀ ਸ਼ਬਦ ਜਾਂ ਅਨਹਤ ਧੁਨੀ ਨੂੰ ਅਨੁਭਵ ਕੀਤਾ ਹੈ। ਹਾਂਜੀ, ਸਾਇੰਸਦਾਨਾਂ ਨੇ ਤਾਂ ਸਿਰਫ ਦਿਸਦੇ ਮਾਦੇ ਨੂੰ ਤੋੜ ਤੋੜ ਕੇ ਸੂਖਮ ਤੱਤ ਰੂਪ ਨਿਰਚੇਤਨ ਸ਼ਕਤੀ ਨੂੰ ਲੱਭਿਆ ਹੈ, ਪਰ ਭਗਤਾਂ ਨੇ ਸਿਮਰਨ ਦੁਆਰਾ ਪ੍ਰੇਮਾ ਭਗਤੀ ਨਾਲ ਅੰਤਰਮੁਖੀ ਹੋ ਕੇ ਅਦ੍ਰਿਸ਼ਟ ਖਿੰਡੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਆਪਣੇ ਅੰਦਰ ਹੀ ਜਾਗਤ ਜੋਤ ਤੇ ਪਰਮ ਤੱਤ ਰੂਪੀ ਸ਼ਬਦ ਜਾਂ ਅਨਹਤ ਧੁਨੀ ਨੂੰ ਅਨੁਭਵ ਕੀਤਾ ਹੈ। ਜਦ ਇਹ ਮਨ ਅਨਹਦ ਧੁਨੀ ਨੂੰ ਸੁਣਦਾ ਹੈ ਤਾਂ ਵਿਸਮਾਦੀ ਅਸਚਰਜ ਰਸ ਮਾਣਦਾ ਹੈ। ਜਦੋਂ ਇਹ ਮਨ ਅਨਹਦ ਧੁਨੀ ਨੂੰ ਸੁਣਦਾ ਹੈ ਤਾਂ ਵਿਸਮਾਦੀ ਅਸਚਰਜ ਰਸ ਮਾਣਦਾ ਹੈ ਤੇ ਫਿਰ ਵਾਓ ਵਾਓ ਦੇ ਆਤਮਕ ਹੁਲਾਰੇ ਵਿੱਚ ਆ ਕੇ ਇਸਦਾ ਕਿਸੇ ਬੋਲੀ ਦੁਆਰਾ ਪ੍ਰਗਟਾਵਾ ਹੁੰਦਾ ਹੈ ਤਾਂ ਉਸ ਨੂੰ ਬਾਣੀ ਕਿਹਾ ਜਾਂਦਾ ਹੈ। ਜਦੋਂ ਇਹ ਮਨ ਅਨਹਦ ਧੁਨੀ ਨੂੰ ਸੁਣਦਾ ਹੈ ਵਿਸਮਾਦੀ ਅਸਚਰਜ ਰਸ ਮਾਣਦਾ ਹੈ ਤੇ ਜਦੋਂ ਗੁਰੂ ਸਾਹਿਬ ਦੇ ਮੁਖਾਰ ਬਿੰਦ ਤੋਂ ਇਲਾਹੀ ਅਨਹਦ ਧੁਨੀ ਦਾ ਪ੍ਰਗਟਾਵਾ ਹੋਇਆ ਉਸ ਨੂੰ ਗੁਰਬਾਣੀ ਕਿਹਾ ਗਿਆ ਹੈ। ਜਦੋਂ ਗੁਰੂ ਸਾਹਿਬ ਦੇ ਮੁਖਾਰ ਬਿੰਦ ਤੋਂ ਇਲਾਹੀ ਅਨਹਦ ਧੁਨੀ ਦਾ ਪ੍ਰਗਟਾਵਾ ਹੋਇਆ ਉਸ ਨੂੰ ਗੁਰਬਾਣੀ ਕਿਹਾ ਗਿਆ ਹੈ। ਇਸ ਤਰ੍ਹਾਂ ਚਾਰੇ ਯੁਗਾਂ ਦੇ ਸੰਤ ਜਾਂ ਭਗਤ ਆਪਣੇ ਹਿਰਦੇ ਦੀਆਂ ਡੂੰਘਾਈਆਂ ਵਿੱਚੋਂ ਜਦੋਂ ਕੋਈ ਬਚਨ ਉਚਾਰਦੇ ਹਨ ਤਾਂ ਉਸਨੂੰ ਸੰਤ ਬਾਣੀ ਭਗਤ ਬਾਣੀ ਕਹਿੰਦੇ ਹਨ। ਇਹ ਅਨਹਦ ਧੁਨੀ ਜਾਂ ਨਾਦ ਸਾਡੇ ਅੰਦਰ ਗੁੱਝੇ ਤੌਰ ਤੇ ਆਤਮਕ ਡੂੰਘਾਈਆਂ ਵਿੱਚ ਇੱਕ ਰਸ ਸਦਾ ਗੂੰਜਦੀ ਰਹਿੰਦੀ ਹੈ ਜਿਸ ਨੂੰ ਸ਼ਬਦ ਕਿਹਾ ਗਿਆ ਹੈ। ਸ਼ਬਦੇ ਉਪਜੇ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾਵਣੀਆਂ, ਸਦਾ ਹਜੂਰ ਰਵਰੇ ਰਵਿਆ ਸਭ ਠਾਈ, ਹਿਰਦੇ ਨਾਮ ਅਪਾਰਾ ਜੁਗ ਜੁਗ ਬਾਣੀ ਸ਼ਬਦ ਪਛਾਣੀ, ਨਾਉ ਮਿੱਠਾ ਮਨੈ ਪਿਆਰਾ। ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਕਰ ਲੈਣੀ ਚਾਹੀਦੀ ਹੈ ਕਿ ਇਸ ਸ਼ਬਦ ਦਾ ਆਦ ਤਤ ਸਰੂਪ ਅਨੁਭਵ ਇਸਦੇ ਸੋਮੇ ਨਿਰੰਕਾਰ ਵਾਂਗ ਰੂਪ ਰੰਗ ਰੇਖ ਪੇਖ ਚੱਕਰ ਚੇਨ ਮਨ ਚਿੱਤ ਬੁੱਧੀ ਸੁਗੰਧ ਅੱਖਰ ਸਮੇਂ ਆਵਾਜ਼ ਦੇਸ਼ ਤੋਂ ਪਰੇ ਹੈ। ਗੁਰਬਾਣੀ ਵਿੱਚ ਸ਼ਬਦ ਦੀ ਅਨਹਦ ਸੂਖਮ ਅਨੁਭਵੀ ਹੋਂਦ ਨੂੰ ਇਉਂ ਦਰਸਾਇਆ ਗਿਆ ਹੈ। 52 ਅੱਖਰ ਲੋਕ ਤ੍ਰੈ ਸਭ ਕਛ ਇਨਹੀ ਮਾਏ, ਇਹ ਅੱਖਰ ਖਿਰ ਜਾਏਂਗੇ ਓਏ ਅੱਖਰ ਇਨ ਮੈਂ ਨਾਏ, ਜਹਾਂ ਬੋਲਤੈ ਮਨ ਨਾ ਰਹਾਵਾ ਜੈ ਬੋ ਅਬੋਲ ਜੈ ਜਹਾਂ ਬੋਲਤੈ ਅੱਖਰ ਆਵਾ ਜੈ ਅਬੋਲਤੈ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੈ ਨਾ ਕੋਈ। ਜਹਾਂ ਬੋਲਤੈ ਅੱਖਰ ਆਵਾ ਜੈ ਅਬੋਲ ਤੈ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੈ ਨਾ ਕੋਈ। ਰੁਨ ਚੁਨੋ ਸ਼ਬਦ ਅਨਾਹਦ ਨਿਤ ਉਠਕਾਈਏ ਸੰਤਨ ਕਹਿ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ ਚੁੱਪ ਚਬੋਲਾ। ਉੱਪਰਲੀ ਵਿਚਾਰ ਤੋਂ ਇਹ ਸਿੱਧ ਹੋਇਆ ਕਿ ਸ਼ਬਦ ਦ੍ਰਿਸ਼ਟਮਾਨ ਮਾਇਕੀ ਦੁਨੀਆ ਵਿੱਚ ਅਖਰੀ ਰੂਪ ਤੇ ਬਾਣੀ ਵਿੱਚ ਪ੍ਰਗਟ ਹੈ। ਸ਼ਬਦ ਦ੍ਰਿਸ਼ਟਮਾਨ ਮਾਇਕੀ ਦੁਨੀਆ ਵਿੱਚ ਅਖਰੀ ਰੂਪ ਤੇ ਬੋਲੀ ਵਿੱਚ ਪ੍ਰਗਟ ਹੈ। ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣਗਾ। ਸ਼ਬਦ ਨਿਰਾਪੁਰਾ ਅਖਰੀ ਰੂਪ ਨਹੀਂ ਹੈ, ਸ਼ਬਦ ਨਿਰਾਪੁਰਾ ਅਖਰੀ ਰੂਪ ਨਹੀਂ ਹੈ। ਅਦ੍ਰਿਸ਼ਟ ਆਤਮਕ ਮੰਡਲ ਵਿੱਚ ਸ਼ਬਦ ਸੂਖਮ ਅਗੋਚਰ ਹੈ ਜੋ ਸਾਡੀ ਮਨ ਬੁੱਧੀ ਦੀ ਪਕੜ ਤੋਂ ਪਰੇ ਹੈ। ਇਹ ਇਲਾਹੀ ਸ਼ਬਦ ਸਿਰਫ ਅਨੁਭਵ ਦੁਆਰਾ ਸਮਝਿਆ ਬੁੱਝਿਆ ਚੀਨਿਆ ਸੀਜਿਆ ਪਹਿਚਾਨਿਆ ਵਿਚਾਰਿਆ ਕਮਾਇਆ ਪੁੰਚਿਆ ਵਸਾਇਆ ਤੇ ਤਿਆਇਆ ਜਾ ਸਕਦਾ ਹੈ। ਇਹ ਸੂਖਮ ਸ਼ਬਦ ਹੀ ਇਲਾਹੀ ਹੋਣ ਦਾ ਪ੍ਰਗਟਾਵਾ ਹੈ। ਹਾਂਜੀ, ਇਹ ਸੂਖਮ ਸ਼ਬਦ ਇਲਾਹੀ ਹੋਣ ਦਾ ਪ੍ਰਗਟਾਵਾ ਹੈ, ਪ੍ਰਤੀਕ ਹੈ, ਪ੍ਰਕਾਸ਼ ਹੈ, ਸਬੂਤ ਹੈ, ਨਿਸ਼ਾਨ ਹੈ। ਸ਼ਬਦ ਤੇ ਨਾਮ ਆਤਮਕ ਪ੍ਰਕਾਸ਼ ਦੇ ਦੋ ਪੱਖ ਹਨ। ਸ਼ਬਦ ਇਲਾਹੀ ਹੋਣ ਦਾ ਪ੍ਰਕਾਸ਼ ਦਾ ਪ੍ਰਤੀਕ ਹੈ ਤੇ ਨਾਮ ਇਸ ਪ੍ਰਕਾਸ਼ ਦੀ ਪ੍ਰਵਿਰਤੀ ਹੈ। ਸ਼ਬਦ ਤੇ ਨਾਮ ਦੋਨੋਂ ਇੱਕੇ ਆਤਮਕ ਪ੍ਰਕਾਸ਼ ਦੇ ਪ੍ਰਤੀਕ ਤੇ ਪ੍ਰਗਟਾਵੇ ਹਨ। ਸ਼ਬਦੇ ਹੀ ਨਾਉ ਉਪਜੇ, ਸ਼ਬਦੇ ਮੇਲ ਮਿਲਾਇਆ। ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਪਿੱਛੇ ਜ਼ਿਕਰ ਆ ਚੁੱਕਾ ਹੈ ਕਿ ਤਤ ਸ਼ਬਦ ਆਪਣੇ ਸੋਮੇ ਨਿਰੰਕਾਰ ਵਾਂਗ ਅਤੀ ਸੂਖਮ ਤੇ ਅਰੂਪ ਹੈ। ਤਤ ਸ਼ਬਦ ਆਪਣੇ ਸੋਮੇ ਨਿਰੰਕਾਰ ਵਾਂਗ ਅਤ ਸੂਖਮ ਤੇ ਅਰੂਪ ਹੈ। ਸੁਰਤ ਵੀ ਤਤ ਸ਼ਬਦ ਦੀ ਨਿਆਈ ਸੂਖਮ ਤੇ ਅਰੂਪ ਹੈ, ਤੇ ਸੂਖਮ ਵਸਤੂ ਸੂਖਮ ਜ਼ਰੀਏ ਦੁਆਰਾ ਹੀ ਪਕੜੀ ਤੇ ਬੁੱਝੀ ਜਾ ਸਕਦੀ ਹੈ। ਇਸ ਲਈ ਸੂਖਮ ਸੁਰਤ ਹੀ ਤਤ ਸ਼ਬਦ ਨੂੰ ਅਨੁਭਵ ਕਰ ਸਕਦੀ ਹੈ, ਕਿਉਂਕਿ ਸੂਖਮ ਸੁਰਤ ਵਿੱਚ ਹੀ ਸਮਰੱਥਾ ਹੈ ਕਿ ਉਹ ਰੱਬੀ ਭੈ, ਰੱਬੀ ਬਿਸਮਾਦ, ਦੈਵੀ ਪ੍ਰੇਮ, ਅਨਹਦ ਨਾਦ, ਨਾਮ ਧਨ ਨੂੰ ਅਨੁਭਵ ਦੁਆਰਾ ਮਾਣਦਿਆਂ ਹੋਇਆਂ ਤ੍ਰੈਗੁਣੀ ਮਾਇਆ ਦੇ ਦੇਸ਼ ਕਾਲ ਸਿਆਣਪ ਵਿਕਾਰ ਦੀਆਂ ਹੱਦਾਂ ਨੂੰ ਪਾਰ ਕਰਕੇ ਤਤ ਸ਼ਬਦ ਵਿੱਚ ਸਮਾ ਸਕਦੀ ਹੈ। ਇਹ ਸੂਖਮ ਸੁਰਤ ਦੀ ਦਾਤ 84 ਲੱਖ ਜੂਨਾਂ ਵਿੱਚ ਸਿਰਫ ਮਨੁੱਖ ਨੂੰ ਹੀ ਪ੍ਰਦਾਨ ਹੋਈ ਹੈ। ਹਾਂਜੀ, ਸੂਖਮ ਸੁਰਤ ਸੂਖਮ ਜ਼ਰੀਏ ਦੁਆਰਾ ਹੀ ਪਕੜੀ ਤੇ ਬੁੱਝੀ ਜਾ ਸਕਦੀ ਹੈ। ਇਹ ਸੂਖਮ ਸੁਰਤ ਸਿਰਫ 84 ਲੱਖ ਜੂਨਾਂ ਵਿੱਚੋਂ ਮਨੁੱਖ ਨੂੰ ਹੀ ਪ੍ਰਦਾਨ ਹੋਈ ਹੈ। ਹੱਥ ਪੈਰ ਦੇ ਦਾਤ ਕਰ ਸ਼ਬਦ ਸੁਰਤ ਸੁਭ ਦਿਸ਼ਟ ਦੁਆਰੇ। ਇੱਥੇ ਇਹ ਗੱਲ ਸਮਝਣ ਯੋਗ ਹੈ ਕਿ ਇਹ ਤਤ ਸ਼ਬਦ ਸਾਡੇ ਮਾਇਆ ਵਿੱਚ ਗਲਤਾਨ ਹੋਏ ਮਨੂਰ ਮਨ ਚਿੱਤ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਵਿਚਾਰ ਤੋਂ ਇਹ ਸਪਸ਼ਟ ਹੈ ਕਿ ਤਤ ਸ਼ਬਦ ਗੁਰੂ ਹੈ ਤੇ ਸੁਰਤ ਚੇਲਾ ਹੈ। ਹਾਂਜੀ, ਤਤ ਸ਼ਬਦ ਗੁਰੂ ਹੈ ਤੇ ਸੁਰਤ ਚੇਲਾ ਹੈ। ਜਿਸ ਤਰ੍ਹਾਂ ਸ਼ਬਦ ਸੰਸਾਰ ਤੇ ਨਿਰੰਕਾਰ ਵਿਚਕਾਰ ਇੱਕ ਪੁੱਲ ਹੈ, ਇਸੇ ਤਰ੍ਹਾਂ ਸੁਰਤ ਵੀ ਸੂਖਮ ਤਤ ਸ਼ਬਦ ਤੇ ਸਥੂਲ ਅਖਰੀ ਸ਼ਬਦ ਵਿਚਕਾਰ ਅਨੁਵਾਦਕ ਉਲੱਥਾਕਾਰ ਟਰਾਂਸਲੇਟਰ ਹੈ। ਦੂਜੇ ਲਫ਼ਜ਼ਾਂ ਵਿੱਚ ਸੁਰਤ ਹੀ ਅੰਤਰ ਆਤਮੇ ਸੂਖਮ ਦੈਵੀ ਭਾਵਨਾਵਾਂ ਨੂੰ ਅੱਖਰਾਂ ਵਿੱਚ ਬਿਆਨ ਕਰ ਸਕਦੀ ਹੈ। ਹਾਂਜੀ, ਸੁਰਤ ਹੀ ਅੰਤਰ ਆਤਮੇ ਸੂਖਮ ਦੈਵੀ ਭਾਵਨਾਵਾਂ ਨੂੰ ਅੱਖਰਾਂ ਵਿੱਚ ਬਿਆਨ ਕਰ ਸਕਦੀ ਹੈ ਤੇ ਅੱਖਰਾਂ ਵਿੱਚ ਦਰਸਾਏ ਹੋਏ ਸੂਖਮ ਦੈਵੀ ਗੁਣਾਂ ਨੂੰ ਅੰਤਰ ਆਤਮੇ ਅਨੁਭਵ ਕਰਕੇ ਆਤਮਕ ਰਸ ਮਾਣ ਸਕਦੀ ਹੈ। ਸੁਰਤ ਹੀ ਨਿਰੰਕਾਰ ਤੇ ਸੰਸਾਰ ਵਿਚਕਾਰ ਤਤ ਸ਼ਬਦ ਰੂਪੀ ਪੁੱਲ ਨੂੰ ਅਨੁਭਵ ਕਰਕੇ ਜੀਵ ਨੂੰ ਮਾਇਕੀ ਭਵ ਸਾਗਰ ਤੋਂ ਪਾਰ ਕਰ ਸਕਦੀ ਹੈ। ਇਹ ਸੂਖਮ ਖੇਡ ਹੇਠ ਲਿਖੇ ਪ੍ਰਮਾਣਾਂ ਤੋਂ ਹੋਰ ਵੀ ਸਪਸ਼ਟ ਹੋ ਸਕਦੀ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਸ਼ਬਦ ਸੁਰਤ ਅਸਗਾਹ ਅਗੜ ਕੜਾਇਆ, ਪਰ ਇਸ ਅੰਤਰਮੁਖੀ ਸੂਖਮ ਖੇਡ ਨੂੰ ਕੇਵਲ ਸਾਧ ਸੰਗਤ ਤੇ ਗੁਰਪ੍ਰਸਾਦ ਦੁਆਰਾ ਬੁੱਝਿਆ ਜਾਂ ਜਾਣਿਆ ਜਾ ਸਕਦਾ ਹੈ। ਹਾਂਜੀ, ਇਸ ਅੰਤਰਮੁਖੀ ਸੂਖਮ ਖੇਡ ਨੂੰ ਕੇਵਲ ਸਾਧ ਸੰਗਤ ਤੇ ਗੁਰਪ੍ਰਸਾਦ ਦੁਆਰਾ ਹੀ ਬੁੱਝਿਆ ਜਾਂ ਜਾਣਿਆ ਜਾ ਸਕਦਾ ਹੈ। ਇਸ ਨੁਕਤੇ ਨੂੰ ਭਾਈ ਗੁਰਦਾਸ ਜੀ ਆਪਣੀ ਵਾਰਾਂ ਵਿੱਚ ਇਉਂ ਖੋਲ ਕੇ ਦਰਸਾਉਂਦੇ ਹਨ। ਸ਼ਬਦ ਸੁਰਤ ਲਿਵ ਸਾਧ ਸੰਗ ਗੁਰ ਕਿਰਪਾ ਤੇ ਅੰਦਰ ਆਣੇ, ਸਾਧ ਸੰਗਤ ਗੁਰ ਸ਼ਬਦ ਸੁਰਤੀਏ, ਸਾਧ ਸੰਗਤ ਗੁਰ ਸ਼ਬਦ ਕਮਾਈ, ਸਾਧ ਸੰਗਤ ਗੁਰ ਸ਼ਬਦ ਵਸੰਦਾ, ਸਾਧ ਸੰਗਤ ਗੁਰ ਸ਼ਬਦ ਪਿਆਰਾ, ਸਾਧ ਸੰਗਤ ਗੁਰ ਸ਼ਬਦ ਵਿਲੋਵੈ, ਸ਼ਬਦ ਸੁਰਤ ਲਿਵ ਸਾਵਧਾਨ ਗੁਰਮੁਖ ਪੰਥ ਚਲੈ ਭਗਤਾਰੇ। ਇੱਥੇ ਇੱਕ ਗੱਲ ਦੱਸਣੀ ਅਤਿ ਜ਼ਰੂਰੀ ਹੈ ਕਿ ਸ਼ਬਦ ਸੁਰਤ ਮੇਲ ਹੋਣ ਨਾਲ ਜੀਵ ਦੀ ਜ਼ਮੀਰ ਜਾਂ ਜੀਵ ਦੀ ਆਤਮਾ ਦੀ ਆਵਾਜ਼ ਨਾਲੋ ਨਾਲ ਬਲਵਾਨ ਤੇ ਗਿਆਨਵਾਨ ਹੋਣ ਦੀ ਜਾਂਦੀ ਹੈ। ਹਾਂਜੀ, ਸ਼ਬਦ ਸੁਰਤ ਦੇ ਮੇਲ ਹੋਣ ਨਾਲ ਜੀਵ ਦੀ ਜ਼ਮੀਰ ਜਾਂ ਜੀਵ ਦੀ ਆਤਮਾ ਦੀ ਆਵਾਜ਼ ਨਾਲੋ ਨਾਲ ਬਲਵਾਨ ਤੇ ਗਿਆਨਵਾਨ ਹੁੰਦੀ ਜਾਂਦੀ ਹੈ। ਇਹ ਆਵਾਜ਼ ਜਿਗਿਆਸੂ ਅੰਦਰ ਲਗਾਤਾਰ ਅਨੇਕਾਂ ਦੈਵੀ ਪ੍ਰੇਰਨਾਵਾਂ ਤੇ ਭਾਵਨਾਵਾਂ ਪੈਦਾ ਕਰਦੀ ਹੈ ਤੇ ਨੀਵੇਂ ਪਾਸਿਓਂ ਤਤ ਛੀਨ ਰੋਕਦੀ ਹੈ। ਸ਼ਬਦ ਸੁਰਤ ਦੇ ਮੇਲ ਹੋਣ ਨਾਲ। ਜੀਵ ਦੀ ਜ਼ਮੀਰ ਤੇ ਆਤਮਾ ਦੀ ਆਵਾਜ਼ ਨਾਲੋਂ ਨਾਲ ਬਲਵਾਨ ਤੇ ਗਿਆਨਵਾਨ ਹੁੰਦੀ ਹੈ ਤੇ ਇਹ ਆਵਾਜ਼ ਜਗਿਆਸੂ ਨੂੰ ਅੰਦਰ ਲਗਾਤਾਰ ਅਨੇਕਾਂ ਦੈਵੀ ਪ੍ਰੇਰਨਾਵਾਂ ਤੇ ਭਾਵਨਾਵਾਂ ਪੈਦਾ ਕਰਦੀ ਹੈ ਤੇ ਨੀਵਿਓਂ ਪਾਸਿਓਂ ਤਤਛਿੰਨ ਰੋਕਦੀ ਹੈ। ਜ਼ਮੀਰ ਦੀ ਅੰਦਰਲੀ ਦੈਵੀ ਆਵਾਜ਼, ਜਗਿਆਸੂ ਦੀ ਸੁਰਤ, ਮਤ, ਮਨ, ਬੁੱਧੀ ਆਚਰਨ ਦੀ ਕਾੜਤ ਲਈ ਅਤਿਅੰਤ ਸਹਾਈ ਹੁੰਦੀ ਹੈ। ਹਾਂਜੀ, ਜ਼ਮੀਰ ਦੀ ਅੰਦਰਲੀ ਦੈਵੀ ਆਵਾਜ਼, ਜਗਿਆਸੂ ਦੀ ਸੁਰਤ, ਜਗਿਆਸੂ ਦੀ ਮਤ, ਮਨ, ਬੁੱਧੀ ਆਚਰਨ ਦੀ ਕਾੜਤ ਲਈ ਅਤਿਅੰਤ ਸਹਾਈ ਹੁੰਦੀ ਹੈ। ਤਿੱਥੇ ਕੜੀਏ ਸੁਰਤ ਮਤ ਮਨ ਬੁੱਧ, ਤਿੱਥੇ ਕੜੀਏ ਸੁਰਾਂ ਸਿੱਧਾਂ ਕੀ ਸੁਧ। ਇਸ ਵਿਚਾਰ ਤੋਂ ਸੁੱਤੇ ਸਿੱਧ ਸਪਸ਼ਟ ਹੋ ਜਾਂਦਾ ਹੈ ਕਿ ਜ਼ਮੀਰ ਜਾਂ ਆਤਮਾ ਦੀ ਆਵਾਜ਼ ਦਾ ਸ਼ਬਦ ਸੁਰਤ ਦੇ ਮੇਲ ਨਾਲ ਗਹਿਰਾ ਸੰਬੰਧ ਹੈ ਤੇ ਇੱਕ ਦੂਜੇ ਵਿੱਚ ਓਤ ਪੋਤ ਹਨ। ਜ਼ਮੀਰ ਜਾਂ ਆਤਮਾ ਦੀ ਆਵਾਜ਼ ਦਾ ਸ਼ਬਦ ਸੁਰਤ ਦੇ ਮੇਲ ਨਾਲ ਗਹਿਰਾ ਸੰਬੰਧ ਹੈ ਤੇ ਇਹ ਇੱਕ ਦੂਜੇ ਵਿੱਚ ਓਤ ਪੋਤ ਹਨ। ਇਹ ਜ਼ਮੀਰ ਦੀ ਆਵਾਜ਼ ਵੀ ਸੁਰਤ ਦੁਆਰਾ ਅੰਤਰ ਆਤਮੇ ਹੀ ਸੁਣਾਈ ਦੇ ਸਕਦੀ ਹੈ। ਹਾਂਜੀ, ਇਹ ਜ਼ਮੀਰ ਦੀ ਆਵਾਜ਼ ਵੀ ਸੁਰਤ ਦੁਆਰਾ ਹੀ ਅੰਤਰ ਆਤਮੇ ਹੀ ਸੁਣਾਈ ਦੇ ਸਕਦੀ ਹੈ। ਸ਼ਬਦ ਸੁਰਤ ਦੇ ਮੇਲ ਨਾਲ ਇਲਾਹੀ ਮੰਡਲ ਦੇ ਸਾਰੇ ਆਤਮਕ ਗੁਣ ਜੀਵ ਦੇ ਮਨ, ਤਨ, ਚਿੱਤ, ਬੁੱਧੀ ਵਿੱਚ ਪ੍ਰਵਿਰਤ ਹੋ ਜਾਂਦੇ ਹਨ। ਸ਼ਬਦ ਸੁਰਤ ਦੇ ਮੇਲ ਨਾਲ ਇਲਾਹੀ ਮੰਡਲ ਦੇ ਸਾਰੇ ਆਤਮਕ ਗੁਣ ਜੀਵ ਦੇ ਮਨ, ਤਨ, ਚਿੱਤ, ਬੁੱਧੀ ਵਿੱਚ ਪ੍ਰਵਿਰਤ ਹੋ ਜਾਂਦੇ ਹਨ ਤੇ ਜੀਵ ਵਡਭਾਗਾ ਤੇ ਗੁਰਮੁਖ ਬਣ ਜਾਂਦਾ ਹੈ। ਗੁਰਬਾਣੀ ਵਿਚਾਰ ਨੰਬਰ 58 ਸ਼ਬਦ ਪਾਕ ਪਹਿਲਾ, ਗੁਰ ਕਾ ਸ਼ਬਦ ਕੋ ਵਿਰਲਾ ਬੂਝੇ। ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਹੂ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਆਪਣੇ ਆਤਮਕ ਅਨੁਭਵ ਤੋਂ ਗੁਰਬਾਣੀ ਦੇ ਵੱਖ ਵੱਖ ਵਿਸ਼ੇ ਤੇ 132 ਲਿਖਤਾਂ ਲਿਖੀਆਂ ਹਨ। ਸਿਮਰਨ, ਸੰਗਤ, ਹੁਕਮ, ਸੇਵਾ, ਦੂਜਾ ਪਾਓ, ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ, ਜਮ, ਧਰਮ, ਪ੍ਰਚਾਰ, ਬਹੁਤ ਹੀ ਮਹੱਤਵਪੂਰਨ ਵਿਸ਼ਿਆਂ ਉੱਤੇ ਇਹ ਲਿਖਤਾਂ ਲਿਖੀਆਂ ਗਈਆਂ ਹਨ। ਇਹ ਸਾਰੀਆਂ ਲਿਖਤਾਂ ਸਾਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਦੀਆਂ ਹਨ। ਇਹਨਾਂ ਲਿਖਤਾਂ ਨੂੰ ਜ਼ਰੂਰ ਲੈ ਕੇ ਜਾਓ, ਇਹਨਾਂ ਨੂੰ ਬਾਰ ਬਾਰ ਪੜ੍ਹੀਏ ਤਾਂ ਜੋ ਅਸੀਂ ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਅਤੇ ਆਇਆ ਜੀਵਨ ਸਫਲਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।